एक ओंकार सतनाम कर्ता पुरख निरपो निर्वैर अकाल मूरत अजूनी सैभंगुर प्रसाद जप आदि सच जोगाद सच है पी सच नानक खोसी पी सच सतनाम आखे गुरु जियो सलोक महला तीजा सुहुविये सुहुआ सब संसार है जिन दुर्मत दूजा पाव किन मैं झूठ सब बिनस जाए ज्यों टिके ना बिरख की छाओ सुहविये सुआ सब संसार है जिन दुर्मत दूजा पाओ किन मैं झूठ सब बिनस जाए ज्यों टिके ना बिरख की छाओ गुरमुख लालो लाल है जो रंग मजीठ सचड़ाओ उल्टी सकत सिवै कर आई मन वस्या खर अमृत नाओ नानक बलहारी गुर आपनी जित मिले हर गुण गाओ महला तीजा सुहा रंग विकार कंत ना पाया जा इस लेंदे बिलम ना हो आई रंड बैठी दूजे पाए मुंद यानी दुमणी सुए वेस लोभाए शब्द सचे रंग लाल कर पै पाए शिंगार बनाए नानक सदा सुहागणी जे चलन सतगुर पाए पौड़ी आपे आपो पायन आप कीमत पाए तिस दायंत ना जापई गुर शब्द बुझाई माया मोह गुबार है दूजे परमाई मन मुख ठोर ना पाएनी फिर आवे जाई ਜੋ ਤਿਸ ਪਾਵੈ ਸੋ ਥੀਐ ਸਭ ਚੱਲੈ ਰਜਾਈ। ਮਨ ਮੁਖ ਠੋਰ ਨ ਪਾਇਨੀ ਫਿਰ ਆਵੈ ਜਾਈ। ਜੋ ਤਿਸ ਪਾਵੈ ਸੋ ਥੀਐ ਸਭ ਚੱਲੈ ਰਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਮਿਹਰਾਮਤ ਹੈ, ਜੋ ਆਪ ਜੀ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿਗ਼ ਵੀ ਨਿਰੰਤਰ ਹਾਜ਼ਰੀਆਂ ਭਰਦੇ ਹੋ। ਗੁਰੂ ਕਿਰਪਾ ਨਾਲ ਆਸਾ ਜੀ ਦੀਵਾਰ ਦੇ ਕੀਰਤਨ ਭਾਈ ਕਾਰਜ ਸਿੰਘ ਦੀ ਰਚਨਾ ਤੋਂ ਸੁਣ ਰਹੇ ਸੀ। ਇਸ ਅਸਥਾਨ 'ਤੇ ਸਤਿਗੁਰੂ ਦੀ ਮਿਹਰ ਹੈ। ਇਸ ਵਕਤ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਕਥਾ ਚੱਲ ਰਹੀ ਹੈ। 786 ਅੰਗ 'ਤੇ ਅੱਜ ਸਤਿਗੁਰੂ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੇ ਬਚਨ ਹਨ। 22 ਵਾਰ ਅਨੇ ਸਤਿਗੁਰਾਂ ਦੀ ਪਵਿੱਤਰ ਬਾਣੀ ਅੰਦਰ, 2 ਵਾਰ ਅਨੇ ਜਿਨ੍ਹਾਂ ਨਾਲ ਸਤਿਗੁਰਾਂ ਨੇ ਸਲੋਕ ਨਹੀਂ ਅੰਕਿਤ ਕੀਤੇ। ਇੱਕ ਹੈ ਬਸੰਤ ਕੀ ਵਾਰ ਮਹਲ 5, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ, 3 ਪੌੜੀਆਂ ਹੀ ਨੇ। ਇੱਕ ਹੈ ਗੁਰੂ ਸਵਾਦੋ ਰਾਮ ਕਲੀ ਕੀ ਵਾਰ ਰਾਏ ਬਲਵਣ ਤਥਾ ਸੱਤੇ ਡੂਮ ਆਖੀ, ਉਹਦੀਆਂ 8 ਕੇਵਲ ਪੌੜੀਆਂ ਨੇ, ਸਲੋਕ ਨੇ ਉਹਨਾਂ ਨਾਲ ਦਰਜ ਕੀਤਾ। ਬਾਕੀ 20 ਵਾਰਾਂ ਦੇ ਅੰਦਰ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਵਾਰ ਹੁੰਦੀ ਇਕੱਲੀ ਪੌੜੀਆਂ, ਇਕੱਲੀਆਂ ਪੌੜੀਆਂ ਨੂੰ ਵਾਰ ਕਹੀ ਰਾਏ, ਨਾਲ ਸਲੋਕ ਦਰਜ ਕੀਤੇ ਗੁਰੂ ਅਰਜਨ ਸਾਹਿਬ ਜੀ ਨੇ ਵੱਖ ਵੱਖ ਗੁਰੂ ਸਰੂਪਾਂ ਦੇ। ਜਿਵੇਂ ਇਹ ਹੁਣ ਵਾਰ ਇਸ ਸੂਈ ਦੀ, ਇਹ ਸਾਰੀਆਂ ਪੌੜੀਆਂ ਵੀ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੀਆਂ ਨੇ, ਅਤੇ ਅੱਜ ਜਿਹੜੇ ਉਦੋਂ ਪਹਿਲਾਂ 2 ਸਲੋਕ ਨੇ ਉਹ ਵੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਉਚਾਰਨ ਕੀਤੇ। ਅੱਗੇ ਦਰਸ਼ਨ ਕਰਾਂਗੇ ਕਿਸੇ ਜਗ੍ਹਾ 'ਤੇ ਪਹਿਲੇ ਪਾਤਸ਼ਾਹ ਦਾ ਸਲੋਕ, ਕਿਧਰੇ ਦੂਜੇ ਦਾ, ਕਿਧਰੇ ਧੰਨ ਗੁਰੂ ਅਮਰਦਾਸ ਸਾਹਿਬ, ਕਿਧਰੇ 5ਮ ਪਿਤਾ ਦਾ, ਕਿਧਰੇ ਗੁਰੂ ਰਾਮਦਾਸ ਪਿਤਾ ਜੀ ਦਾ। ਤੋ ਅੱਜ ਮੈਂ ਥੋੜ੍ਹਾ ਜਿਹਾ ਤਾਂ ਬੇਨਤੀ ਕਰ ਰਿਹਾ, ਇਹ ਕੋਈ 2 ਕੁ ਹਫ਼ਤੇ ਤੁਹਾਡੇ ਨਾਲ ਮਿਲ ਕੇ ਯਤਨ ਕਰਾਂਗੇ ਸਤਿਗੁਰੂ ਕੀ ਬਾਣੀ ਦੇ ਕੋਲ ਬਸ ਬਹਿ ਸਕੀਏ ਸੁਰਤ ਕਰਕੇ। ਹੋਰ ਕਥਾ ਦਾ ਕੋਈ ਮਤਲਬ ਨਹੀਂ, ਮਤਲਬ ਸਾਡਾ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਨੇੜਤਾ ਮਹਿਸੂਸ ਕਰੇ। ਉਹਦੀ ਨੇੜਤਾ ਮਿਲ ਗਈ, ਸਾਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਬਾਕੀ ਰਹਿ ਜਾਣੀ, ਕੁਛ ਨਹੀਂ ਚਾਹੀਦਾ। ਜਿਨ੍ਹਾਂ ਦੇ ਨਾਲ ਤੁਹਾਨੂੰ ਪਤਾ ਹੈ, ਹੋਰ ਆਪਾਂ ਸਾਰਾ ਕੁਝ ਕਰ ਸਕਦੇ ਹਾਂ, ਗੱਲਾਂ ਵੀ, ਧਾਰਮਿਕ ਗਿਆਨ ਵੀ, ਪਰਮਾਤਮਾ ਅਤੇ ਸਤਿਗੁਰੂ ਨੂੰ ਸੁਰਤੀ ਦੇ ਨੇੜੇ ਕਰਨਾ, ਇਹ ਆਪਾਂ ਨਹੀਂ ਕਰ ਸਕਦੇ, ਉਹ ਮਿਹਰ ਕਰਨ 'ਤੇ ਹੋ ਸਕਦੀ। ਅਨੰਦ ਸਾਹਿਬ ਪੜ੍ਹਨਾ ਅੱਜ ਵੀ ਪੜ੍ਹਾਂਗੇ, ਇੱਕ ਰੋਜ਼ ਬਚਨ ਸਾਨੂੰ ਸਤਿਗੁਰੂ ਕਹਿੰਦੇ ਨੇ ਵੀ ਉਹਦੇ ਨੇੜੇ ਹੋਣ ਦਾ ਕੀ ਲਾਭ ਹੈ। ਜਿਵੇਂ ਬਾਹਰੋਂ ਆਪਾਂ ਇੱਕ ਦੂਸਰੇ ਦੇ ਨੇੜੇ ਹਾਂ, ਮਹਾਰਾਜ ਜੀ ਦੇ ਨੇੜੇ ਹਾਂ, ਸਾਹਿਬ ਕਹਿੰਦੇ ਸਵੇਰ ਤੋਂ ਸ਼ਾਮ ਤੱਕ, ਸ਼ਾਮ ਤੋਂ ਸੁਬਾਹ ਤੱਕ, ਇਹੋ ਜਿਹੀ ਕਿਰਪਾ ਮਹਾਰਾਜ ਕਰਨ, ਸਾਡੀ ਸੁਰਤੀ ਸਾਡੇ ਧਿਆਨ ਵਿੱਚ, ਸਤਿਗੁਰੂ ਜੀ ਸਾਡੇ ਕੋਲ ਰਹਿਣ। ਉਹ ਕਹਾਣੀ, ਉਹਦੇ ਨਾਲ ਲਾਭ ਕੀ ਹੈ, ਇਹ ਉਸ ਨੂੰ ਜਦੋਂ ਅਨੰਦ ਸਾਹਿਬ ਦੀ 2 ਪੌੜੀ ਦੇ ਦਰਸ਼ਨ ਕਰੋਗੇ, ਮਹਾਰਾਜ ਕਹਿੰਦੇ ਇਹ ਮਨ ਮੇਰਿਆ ਤੂੰ ਸਦਾ ਰੱਖੋ ਹਰ ਨਾਲੇ। ਕਹਿੰਦੇ ਨਾਲ ਰਹਿਣ ਦੀ ਆਦਤ ਪਾਓ, ਪਰ ਇਹ ਨਾਲ ਕੌਣ ਨਹੀਂ ਰਹਿਣ ਦੇ ਤਾਂ ਮਨ ਹੀ ਆਪਣਾ। ਇਹਨੂੰ ਸਮਝਣਾ, ਸਾਨੂੰ ਕੋਈ ਭੈਣ ਭਰਾ ਕੋਈ ਰਿਸ਼ਤੇਦਾਰ ਨਹੀਂ ਸਾਨੂੰ ਰੱਬ ਤੋਂ ਦੂਰ ਕਰਦਾ, ਸਾਡਾ ਖੁਦ ਆਪਣਾ ਮਨ ਕਰਦਾ ਹੈ। ਤੁਸੀਂ ਕਿਹੜੇ ਉੱਦਮ ਕਰਦੇ ਹੋ, ਹੁਣ ਘਰਾਂ ਤੋਂ ਉੱਠ ਕੇ ਤਿਆਰ ਖੋ ਕੇ ਆਏ ਹੋ, ਭਾਵੇਂ ਅੱਜ ਛੁੱਟੀ ਹੈ ਕੱਲ੍ਹ ਕੰਮ ਨੇ, ਤੁਸੀਂ ਅੱਜ ਵੀ ਕਿਸੇ ਜਾਣਾ ਹੋਏਗਾ, ਉਹ ਚੇਚਾ ਆਏ ਹੋ ਨਾ ਸਤਿਗੁਰੂ ਜੀ ਦੇ ਕੋਲ, ਪਰ ਕੈਸੀ ਖੇਡ ਖੇਡਦਾ ਹੈ। ਅਸੀਂ ਆ ਗਏ ਹਾਂ ਮਾਲਕ ਦੀ ਕਿਰਪਾ ਨਾਲ, ਇਹ ਮਨ ਅੰਦਰ ਖਿਆਲ ਪਾ ਪਾ ਕੇ ਸਾਨੂੰ ਫੇਰ ਬਾਹਰ ਕੱਢਣਾ ਚਾਹੁੰਦਾ ਹੈ। ਕੋਈ ਤਾਂ ਨਹੀਂ ਨਾ ਰੋਕ ਰਿਹਾ, ਇਹੀ ਹੈ ਤੁਸੀਂ ਚਾਹੁੰਦੇ ਹੋ, ਇੱਥੇ ਬੈਠੇ ਹਾਂ ਪੂਰਾ ਧਿਆਨ ਗੁਰੂ ਸ਼ਬਦ ਵਿੱਚ ਰਹੇ, ਪਰ ਫਿਰ ਕੋਈ ਨਾ ਕੋਈ ਗੱਲ ਚੇਤਾ ਕਰਾਈ ਜਾਂਦਾ, ਕੋਈ ਨਾ ਕੋਈ ਫੁਰਨੇ ਪਾਈ ਜਾਣੇ। ਸਤਿਗੁਰੂ ਕਹਿੰਦੇ ਨਹੀਂ, ਇਹ ਕਹਾਣੀ ਸਿੱਖੀ ਦੇ ਬਹੁਤ ਪਿਆਰੀ, ਆ 6 ਪੌੜੀਆਂ ਅਨੰਦ ਸਾਹਿਬ ਦੀਆਂ ਉੱਦਾਂ ਨਹੀਂ ਪੜ੍ਹਦੀਆਂ ਵੀ ਚਲੋ ਮਰਿਆਦਾ ਬਣਾ ਦਿੱਤੀ ਵੀ ਪੜ੍ਹਨੀਆਂ ਪੈਣੀਆਂ ਨੇ, ਜੇ ਨਾ ਪੜ੍ਹੀਆਂ ਤਾਂ ਮਰਿਆਦਾ ਭੰਗ ਹੋ ਜਾਏਗੀ, ਕੁਛ ਨਹੀਂ ਹੁੰਦਾ ਭੰਗ। ਇਹ ਚੀਜ਼ਾਂ ਨੇ ਵਾਹਿਗੁਰੂ ਦੇ ਨੇੜੇ ਕਰਨ ਲਈ, ਜੇ ਉਹਦੀ ਵਰਤੋਂ ਉਸ ਲਈ ਨਾ ਕਰਾਂਗੇ, ਪ੍ਰਸ਼ਾਦਾ ਤਿਆਰ ਕਰਕੇ ਲੰਗਰ 'ਚ ਰੱਖ ਦਿਓ, ਛਕਾਂਗੇ ਨਾ ਕਿ ਆਖੋਗੇ ਵੀ ਲੰਗਰ ਤਿਆਰ ਕਰ ਲਿਆ ਕਾਹਦੇ ਲਈ ਕੀਤਾ ਜੇ ਛਕਣਾ ਹੀ ਨਹੀਂ। ਜੇ ਅਨੰਦ ਸਾਹਿਬ ਪੜ੍ਹ ਲਿਆ, ਅਨੰਦ ਸਾਹਿਬ ਵਿੱਚ ਕੀਤੀ ਬਖਸ਼ਿਸ਼ ਨੂੰ ਉਹ ਸਾਡੇ ਧਿਆਨ ਵਿੱਚ ਨਾ ਆ ਸਕੀ, ਤਾਂ ਕਾਹਦਾ ਅਨੰਦ ਸਾਹਿਬ ਪੜ੍ਹਿਆ, ਕਿਹੜੀ ਮਰਿਆਦਾ ਨਿਭ ਗਈ, ਕੁਛ ਵੀ ਨਹੀਂ ਨਿਭਿਆ। ਸਤਿਗੁਰੂ ਕਹਿੰਦੇ ਤਿਆਰ ਕਰਨਾ ਹੈ ਪ੍ਰਸ਼ਾਦਾ ਛਕਣ ਲਈ, ਅਨੰਦ ਸਾਹਿਬ ਜੀ ਦਾ ਜਾਪ ਕਰਨਾ ਹੈ ਉਹਦੀ ਬਖਸ਼ਿਸ਼ ਦੇ ਨੇੜੇ ਹੋਣ ਲਈ, ਸਤਿਗੁਰੂ ਕੀ ਸੰਗਤ ਵਿੱਚ ਆਉਣਾ ਹੈ ਉਹਦਾ ਮੇਲ ਲੈਣ ਲਈ। ਕਹਿੰਦੇ ਮਨ ਮੇਰਿਆ ਤੂੰ ਸਦਾ ਰੱਖੋ ਹਰ ਨਾਲੇ, ਆਖਦੇ ਆਪਣੇ ਮਨ ਨਾਲ ਥੋੜੀਆਂ ਗੱਲਾਂ ਕਰੋ, ਮਨ ਦੇਖ ਤੂੰ ਕਦੇ ਤੇ ਰਹਿਣ ਦਿਆ ਕਰ, ਘੱਟੋ ਘੱਟ ਪਾਠ ਵੇਲੇ ਹੀ ਮੈਨੂੰ ਕੋਲ ਰਹਿਣ ਲੈਣ ਦਿਆ ਕਰ, ਚਲੋ ਬਾਹਰ ਤਾਂ ਤੂੰ ਆਖੇ ਨਹੀਂ ਲੱਗਣਾ, ਜੇ ਸਿਮਰਨ ਕਰਾਂ ਤਾਂ ਉਦੋਂ ਹੀ ਕੋਲ ਰਹਿਣ ਦਿਆ ਕਰ, ਸੰਗਤ 'ਚ ਹੀ 2 ਘੜੀਆਂ, ਉਹਦੇ ਨਾਲ ਇਸ ਮਨ ਨੂੰ ਆਖਿਆ ਕਰੀਏ। ਮਨ ਪਤਾ ਕੀ ਕਰਦਾ, ਇੱਕਦਮ ਅੰਦਰੋਂ ਖਿਆਲ ਜ਼ਬਰਦਸਤ ਪਾ ਕੇ ਕਹੇਗਾ ਦੂਜਾ ਕਿਉਂ ਨਹੀਂ ਇਹ ਕੰਮ ਕਰਦਾ, ਮੇਰਾ ਵੀਰ ਜਾਂ ਸਾਥੀ ਕਿਸੇ ਨਾ ਕਿਸੇ ਪਾਸੇ ਉਲਝਾਈ ਰੱਖਣਾ, ਇਹਨੇ ਖਾਲੀ ਨਹੀਂ ਰਹਿਣ ਦੇਣਾ। ਮਹਾਰਾਜ ਕਹਿੰਦੇ ਦੇਖ ਤੂੰ ਸੁਣ ਮੇਰੀ ਗੱਲ, ਮਨਾ ਹਰ ਨਾਲ ਰੱਖੋ ਤੂੰ ਮਨ ਮੇਰੇ, ਤੈਨੂੰ ਪਤਾ ਕੀ ਲਾਭ ਖੋਣ ਜੇ ਤੂੰ ਵਾਹਿਗੁਰੂ ਦੇ ਨਾਲ ਰਹੇਗਾ। ਕਹਿੰਦੇ ਦੁੱਖ ਸਭ ਵਿਸਾਰਣਾ, ਦੁੱਖ ਤੇਰੇ ਦੂਰ ਨਹੀਂ ਹੋਣਗੇ, ਦੁੱਖ ਇੰਨੇ ਦੂਰ ਚਲੇ ਜਾਣਗੇ ਤੈਨੂੰ ਭੁੱਲ ਹੀ ਜਾਣਗੇ ਵੀ ਦੁੱਖ ਨਾਂ ਦੀ ਕੋਈ ਚੀਜ਼ ਵੀ ਹੈ ਸੀ ਮੇਰੀ ਜ਼ਿੰਦਗੀ 'ਚ ਕਦੇ, ਏਡੀ ਵੱਡੀ ਬਖਸ਼ਿਸ਼ ਹੈ। ਪਿਆਰਿਓ ਕੀਰਤਨ ਦਾ ਮਤਲਬ, ਕਥਾ ਦਾ ਮਤਲਬ ਉਹਦੇ ਨੇੜੇ ਖੋਣਾ, ਉਹਦੇ ਨਾਲ ਨਾਲ ਰਹਿਣਾ। ਅਤੇ ਸਤਿਗੁਰੂ ਜੀ ਕਹਿੰਦੇ ਤੇਰੇ ਦੁੱਖ ਤੈਨੂੰ ਵਿਸਰੀ ਜਾਣਗੇ, ਫਿਰ ਬਚਨ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਫਿਰ ਖੈ ਅੰਗੀਕਾਰ ਕਰਨਾ ਕਿ ਹੁਣ ਅਸੀਂ ਅਰਦਾਸ ਕਰਦੇ ਹਾਂ, ਮਹਾਰਾਜ ਜੀ ਅਸੀਂ ਅਰਦਾਸ ਕੀਤੀ, ਸਾਨੂੰ ਕੀ ਪਤਾ ਸਾਡੀ ਅਰਦਾਸ ਉਹਨੇ ਪ੍ਰਵਾਨ ਕੀਤੀ ਹੈ ਕਿ ਆਪਣੀ ਮਰਜ਼ੀ ਨਾਲ ਹੀ ਆ ਕੇ ਚਲੇ ਗਏ। ਅਸੀਂ ਸੰਗਤ 'ਚ ਬੈਠੇ ਹਾਂ, ਸਾਨੂੰ ਕੀ ਪਤਾ ਹੈ ਸਤਿਗੁਰੂ ਸਾਡਾ ਇੱਥੇ ਬੈਠਣਾ ਤੁਹਾਨੂੰ ਪ੍ਰਵਾਨ ਹੋ ਗਿਆ ਹੈ ਕਿ ਨਹੀਂ। ਕਹਿਣ ਲੱਗੇ ਜਦੋਂ ਅੰਦਰੋਂ ਇਹ ਮਨ ਪਰਮੇਸ਼ਰ ਦੇ ਨਾਲ ਰਹੇਗਾ, ਤਾਂ ਕਹਿਣ ਲੱਗੇ ਉਹਨੇ ਅੰਗੀਕਾਰ ਕਰ ਲੈਣਾ ਹੈ, ਸਾਨੂੰ ਪ੍ਰਵਾਨ ਕਰਨਾ ਹੈ, ਜੋ ਨਾਲ ਨਾ ਹੋਵੇ ਫਿਰ ਨਹੀਂ ਕਰਦਾ। ਇਹ ਕਿਹਾ ਸੀ ਨਾ ਸੁਲਤਾਨਪੁਰ ਸਾਹਿਬ, ਕਹਿੰਦੇ ਤੁਸੀਂ ਖਲੋਗੇ ਹੋ ਮਸੀਤ ਵਿੱਚ ਆ ਕੇ ਬਹੁਤ ਭਲਾ, ਨਮਾਜ਼ ਅਦਾ ਕਰਨ ਆਇਓ ਖੁਦਾ ਦੀ ਵਾਹ ਭਲਾ, ਬਹੁਤ ਸੋਹਣਾ। ਪਰ ਮੈਂ ਹੱਸਿਆ ਇਸ ਕਰਕੇ ਮੌਲਵੀ ਕਾਜੀ ਨਵਾਬ ਸਾਹਿਬ, ਕਿਉਂਕਿ ਜਿਹੜੀ ਚੀਜ਼ ਖੁਦਾ ਨੂੰ ਚਾਹੀਦੀ ਹੈ ਉਹਨੇ ਤਾਂ ਨਮਾਜ਼ ਅਦਾ ਹੀ ਨਹੀਂ ਕੀਤੀ, ਸਰੀਰ ਹੀ ਡੰਡ ਬੈਠਕਾਂ ਮਾਰੀ ਗਿਆ, ਉਹ ਸਾਨੂੰ ਜਗਾਉਣ ਲਈ ਸੀ। ਕਹਿਣ ਲੱਗੇ ਉਹ ਤਾਂ ਅਲੱਗ ਹੋ ਗਈ, ਉਹਨੂੰ ਚਾਹੀਦਾ ਸੀ ਧਿਆਨ, ਉਹਨੂੰ ਚਾਹੀਦਾ ਸੀ ਅੰਦਰਲਾ ਮਨੂਆ, ਉਹਨੂੰ ਚਾਹੀਦੀ ਸੀ ਸੁਰਤ। ਤੁਸਾਂ ਉੱਪਰੋਂ ਤੇ ਉਹ ਕਲਮੇ ਪੜ੍ਹੇ, ਨਮਾਜ਼ ਅਦਾ ਕੀਤੀ, ਸੀਸ ਝੁਕਾਏ, ਹੱਥ ਜੁੜੇ, ਗੋਡੇ ਵੀ ਮੁੜੇ, ਤੁਸਾਂ ਨੇ ਸਭੋ ਕੁਝ ਕੀਤਾ। ਜਿਹੜੀ ਉਹਨੂੰ ਚੀਜ਼ ਚਾਹੀਦੀ ਸੀ ਉਹ ਨਾ ਦੇ ਸਕੇ, ਮੈਂ ਤਾਂ ਖੱਸ ਰਿਹਾ। ਉੱਤੋਂ ਤਾਂ ਨਮਾਜ਼, ਇੱਕ ਤਾਂ ਕੋਈ ਜਾ ਕੇ ਕਾਬਲ ਘੋੜੀ ਖਰੀਦ ਰਿਹਾ, ਅਤੇ ਦੂਸਰਾ ਸੂਈ ਕੋਈ ਘੋੜੀ ਦੇ ਵਛੇਰੀ ਨਾ ਡਿੱਗ ਪਏ, ਉਹਦੇ ਕੋਲ ਧਿਆਨ ਲੈ ਕੇ ਗਿਆ ਹੈ। ਤੁਸੀਂ ਸਿਆਣੇ ਇੱਕ ਬੇਨਤੀ ਕਰਾਂ, ਜਿੱਥੇ ਸਾਡਾ ਧਿਆਨ ਖੋਏਗਾ ਸਾਡੀ ਹਾਜ਼ਰੀ ਉੱਥੇ ਲੱਗਣੀ ਹੈ। ਦੂਜੀ ਗੱਲ, ਜੇ ਧਿਆਨ ਸਾਡਾ ਕੰਮਾਂ 'ਚ ਜਾਂ ਦੁਨੀਆਂ 'ਚ ਕਿਸੇ ਜਗ੍ਹਾ, ਅਸੀਂ ਉੱਥੇ ਹਾਂ, ਅਤੇ ਜੇ ਅਸੀਂ ਕੰਮ 'ਤੇ ਵੀ ਹਾਂ ਚਾਹੇ ਸੰਗਤ 'ਚ ਹਾਂ, ਧਿਆਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਏ, ਅਤੇ ਸਤਿਗੁਰੂ ਤੁਹਾਡੇ ਕੋਲ ਨੇ। ਇੱਕ ਵਾਰੀ ਇੱਕ ਗੋਰਾ ਸੀ ਇੰਗਲੈਂਡ ਦਾ, ਉਹ ਹਰਿਮੰਦਰ ਸਾਹਿਬ ਚਲਾ ਗਿਆ। ਉਹਨੇ ਜਾਂਦਿਆਂ ਸਾਰ ਕੋਈ ਆਤਮਾ ਪਵਿੱਤਰ ਖੋਏਗੀ, ਇਹ ਤਾਂ ਨਹੀਂ ਨਾ ਵੀ ਇਕੱਲੇ ਸਿੱਖ ਪਵਿੱਤਰ ਹੁੰਦੇ, ਆਤਮਾ ਦਾ ਤਾਂ ਕਿਸੇ ਮਜ਼ਹਬ ਕੌਮ ਨਾਲ ਸੰਬੰਧ ਨਹੀਂ ਹੁੰਦਾ। ਉਹਦੀ ਆਤਮਾ ਪਵਿੱਤਰ ਗਿਆ, ਦਰਸ਼ਨ ਕੀਤੇ, ਪਹਿਲੇ ਦਿਨ ਹੀ ਉਹਦੀ ਕਹਾਣੀ ਬਣ ਗਈ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਨੇ ਪਹਿਲੇ ਦਿਨ ਹੀ ਉਹਨੂੰ ਨੇੜੇ ਕਰ ਲਿਆ। ਖੁਰੇ ਉਹਦਾ ਤਰਸ, ਖੁਰੇ ਉਹਦੀ ਭਾਵਨਾ, ਇਹ ਜਾਣੇ। ਕਈ ਵਾਰ ਹੈ ਨਾ ਸਤਿਗੁਰੂ ਸਾਡੇ, ਜੇ ਕਹੀਏ ਅਸੀਂ ਇੰਨਾ ਪਾਠ ਸਿਮਰਨ ਕਰਕੇ ਹੀ ਕੰਮ ਕਰਾਂਗੇ, ਨਹੀਂ, ਇਹ ਦਾਵਾ ਨਹੀਂ। ਕਈ ਵਾਰ ਪਿਆਰਿਓ ਸਾਡੇ ਔਗਣਾਂ ਨੂੰ ਵੇਖ ਕੇ ਹੀ ਉਹ ਰੀਝ ਪੈਂਦਾ ਏ। ਜਦੋਂ ਔਗਣ ਆਪਣੇ ਵੇਖੀਦੇ ਨੇ ਗੁਨਾਹ, ਉਹ ਸਾਡੇ ਤੋਂ ਦੂਰ ਨਹੀਂ ਹੁੰਦੇ, ਅਸੀਂ ਤਰਲਾ ਕਰਦੇ ਹਾਂ, ਸਤਿਗੁਰੂ ਕੀ ਕਰਾਂ, ਮੇਰੀ ਬੇਵਸੀ ਏ, ਮੇਰਾ ਵਸ ਕੋਈ ਨਹੀਂ ਚੱਲਦਾ, ਅਤੇ ਉਹਨੂੰ ਤਰਸ ਆਉਂਦਾ, ਕਹਿੰਦਾ ਜੇ ਤੈਨੂੰ ਇੰਨਾ ਹੀ ਦੁੱਖ ਏ ਤਾਂ ਚਲੋ ਤੁਹਾਡਾ ਕਾਰਜ ਮੈਂ ਕਰਦਾ ਵਾਂ। ਸਤਿਗੁਰੂ ਜੀ ਦਾ ਵਿਰੋਧ ਏ ਔਗਣਿਆਂ ਨੂੰ। ਪੜ੍ਹਦੇ ਹੋ ਨਾ ਇੱਕ ਬਚਨ, ਹਜ਼ੂਰ ਕਹਿੰਦੇ ਔਗਣ ਕੋ ਨਾ ਚਿਤਾਰਦਾ, ਹਰ ਪਿਤਾ ਸਭਨਾ ਗੱਲਾਂ ਲਾਇਕ। ਉਹ ਔਗਣ ਚਿਤਾਰਦਾ ਹੀ ਨਹੀਂ, ਇਹੋ ਜਿਹਾ ਬਾਪ ਏ ਸਾਡਾ, ਇਹੋ ਜਿਹਾ ਲਾਇਕ ਬਾਪ ਏ। ਉਹ ਗੋਰਾ ਗਿਆ, ਵਾਪਸ ਮੁੜਿਆ। ਇੱਕ ਦਿਨ ਸਰਦਾਰ ਜੀ ਤੁਰੇ ਜਾ ਰਹੇ ਲੰਡਨ ਦੀ ਗਲੀ 'ਚ, ਆਵਾਜ਼ ਮਾਰੀ, ਸਾਬਤ ਸੂਰਤ 'ਤੇ ਇੰਡੀਆ ਦਾ ਰਹਿਣ ਵਾਲਾ ਏ, ਅਤੇ ਮੈਨੂੰ ਦੱਸੋ ਮੈਂ ਕੋਈ ਗੱਲ ਕਰਨੀ ਚਾਹੁੰਦਾ। ਚਲੇ ਗਏ ਅੰਦਰ, ਕਹਿਣ ਲੱਗੇ ਉਹਨੇ ਗੁਰੂ ਰਾਮਦਾਸ ਪਿਤਾ ਦੇ ਦਰ ਹਰਿਮੰਦਰ ਸਾਹਿਬ ਦੀ ਬਹੁਤ ਵੱਡੀ ਤਸਵੀਰ ਲਾਈ ਹੋਈ ਸੀ। ਉਹਨੂੰ ਦੇਖ ਕੇ ਗੋਰਾ ਕਹਿਣ ਲੱਗਾ, ਦੇਖ ਸਰਦਾਰ ਜੀ, ਤੈਨੂੰ ਇਹ ਤਸਵੀਰ ਵਿੱਚੋਂ ਕੁਝ ਨਜ਼ਰ ਆ ਰਿਹਾ ਹੈ? ਕਹਿਣ ਲੱਗੇ ਹਾਂ, ਮੈਨੂੰ ਗੁਰੂ ਰਾਮਦਾਸ ਸਾਹਿਬ ਚੇਤਾ ਆ ਰਹੇ ਨੇ। ਜਿਵੇਂ ਮਸ਼ੀਨ ਦੀ ਤਰ੍ਹਾਂ ਬੰਦੇ ਨੇ ਕਹਿਣਾ ਹੀ ਹੁੰਦਾ ਏ, ਬਿਲਕੁਲ ਇਹ ਜਾਗਦਾ ਨਹੀਂ, ਅੰਦਰ ਇਹਦਾ ਕਿੱਥੇ ਖਲੋਤਾ ਏ, ਇਹ ਕਿੱਥੇ ਸੋਚ ਰਿਹਾ। ਗੋਰਾ ਸੀ ਸੁਚੇਤ, ਕਹਿਣ ਲੱਗਾ ਜੀ ਨਹੀਂ, ਮੈਨੂੰ ਦੱਸੋ। ਅਤੇ ਠੀਕ ਵੀ ਫੋਟੋ ਵੇਖ ਕੇ ਕਹਿ ਦਿੱਤਾ, ਹਰਿਮੰਦਰ ਸਾਹਿਬ ਏ, ਗੁਰੂ ਰਾਮਦਾਸ ਪਿਤਾ ਦੀ ਯਾਦ ਆ ਗਈ। ਕਹਿੰਦੇ ਮੈਂ ਉਹ ਨਹੀਂ ਗੱਲ ਕਰ ਰਿਹਾ, ਕੁਛ ਨਜ਼ਰ ਆ ਰਿਹਾ ਏ। ਕਹਿੰਦੇ ਤਸਵੀਰ, ਕਹਿੰਦੇ ਮੈਂ ਪੁੱਛ ਰਿਹਾ ਇਹਦੇ 'ਚੋਂ ਕੁਝ ਨਜ਼ਰ ਆ ਰਿਹਾ ਏ। ਕਹਿਣ ਲੱਗਾ ਮੈਂ ਵੇਖਿਆ ਇਹ ਕੋਈ ਗਹਿਰੀ ਗੱਲ ਕਰਨਾ ਚਾਹੁੰਦਾ ਡੂੰਘੀ। ਮੈਂ ਰੁਕਿਆ, ਕਹਿਣ ਲੱਗੇ ਹਰਿਮੰਦਰ ਸਾਹਿਬ ਕੀਰਤਨ ਚੱਲ ਰਿਹਾ, ਤੈਨੂੰ ਸੁਣਦਾ ਏ? ਕਹਿੰਦਾ ਨਹੀਂ, ਉਹ ਤਾਂ ਕੋਈ ਫੋਨ ਕਰਾਂਗਾ ਸੁਣੇਗਾ, ਕੋਈ ਟੇਪ ਕੋਈ ਤਰੀਕਾ ਅਪਣਾਵਾਂਗਾ ਤਾਂ ਹੀ ਨਾ। ਕਹਿਣ ਲੱਗੇ ਨਹੀਂ। ਕਹਿੰਦੇ ਵੀ ਕਮਾਲ ਇਹ ਵੇ, ਮੈਂ ਇੱਕੋ ਵਾਰੀ ਗਿਆ, ਉਹਨਾਂ ਨੇ ਇਹੋ ਜਿਹੀ ਕਿਰਪਾ ਕੀਤੀ, ਮੈਂ ਇੰਗਲੈਂਡ ਦੀ ਧਰਤੀ 'ਤੇ ਆ ਗਿਆ ਸਮੁੰਦਰੋਂ ਪਾਰ, ਉਹਨਾਂ ਨੇ ਮਿਹਰ ਕੀਤੀ, ਮੇਰਾ ਧਿਆਨ 5 ਤੋਂ 7 ਮਿੰਟ ਮੈਂ ਜਦੋਂ ਮਰਜ਼ੀ ਟਿਕਾ ਲਾਂ, ਜਦੋਂ ਟਿਕਦਾ ਵਾਂ, ਜਿਹੜਾ ਕੀਰਤਨ ਹਰਿਮੰਦਰ ਸਾਹਿਬ ਚੱਲ ਰਿਹਾ ਉਹ ਕੀਰਤਨ ਮੈਂ ਇੱਥੇ ਸੁਣ ਸਕਦਾ ਹਾਂ ਸੁਰਤੀ ਨਾਲ, ਕਿਸੇ ਬਗੈਰ ਇੰਸਟਰੂਮੈਂਟ ਦੇ, ਇੰਟਰਨੈਟ ਫੋਨ ਦੇ। ਉਹ ਕਹਿਣ ਲੱਗੇ ਫਿਰ ਅੱਜ ਜੇ ਰਾਜ ਖੋਲਿਆ, ਜੇ ਅੱਜ ਤਜਰਬਾ ਕਰਕੇ ਦੱਸੋ। ਨੇਤਰ ਬੰਦ ਕਰਕੇ ਬਹਿ ਗਏ, ਹੱਥ ਜੁੜੇ, ਧਿਆਨ ਧਰਿਆ, ਉਹ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀਆਂ ਕਰਕੇ 5-10 ਮਿੰਟ ਬਾਅਦ ਉਸਨੇ ਕੁਝ ਬੋਲਿਆ, ਕਹਿੰਦੇ ਇਹ ਚੱਲ ਰਿਹਾ ਮੈਨੂੰ ਪਤਾ ਨਹੀਂ, ਜਿਵੇਂ ਕਹਿ ਟੁੱਟੀ ਫੁੱਟੀ ਪੰਜਾਬੀ ਆਉਂਦੀ, ਆ ਸ਼ਬਦ ਦੀ ਲਾਈਨ ਉਹਨੇ ਪੜ੍ਹੀ। ਉਹਨਾਂ ਫੋਨ ਕਰਕੇ ਪਤਾ ਕੀਤਾ ਉਹੀ ਕੀਰਤਨ ਚੱਲ ਰਿਹਾ ਹੈ। ਇਹ ਕੋਈ ਬਹੁਤ ਹੈਰਾਨੀ ਨਾਲ ਨਾ ਤੱਕਣਾ ਇਹਨਾਂ ਗੱਲਾਂ ਨੂੰ, ਮੈਂ ਕੁਝ ਕਹਿ ਰਿਹਾ ਵਾਂ ਗੁਰੂ ਕਿਰਪਾ ਨਾਲ ਤੁਹਾਡੇ ਚਰਨਾਂ 'ਚ ਬੈਠ ਕੇ ਬੇਨਤੀ ਕਰ ਰਿਹਾ। ਸਤਸੰਗਿਓ, ਧਿਆਨ ਕੀ ਹੈ? ਧਿਆਨ ਉੱਥੇ ਗਿਆ ਜਦੋਂ ਸਤਿਗੁਰੂ ਕੋਲ, ਅਤੇ ਸਤਿਗੁਰੂ ਹਰਿਮੰਦਰ ਸਾਹਿਬ ਅਤੇ ਇੰਗਲੈਂਡ ਦੀ ਦੂਰੀ ਵਿਚਾਲੇ ਨਹੀਂ ਰਹਿ ਗਏ। ਕਨੇਡਾ ਬੈਠੇ ਹੋ, ਹਰਿਮੰਦਰ ਸਾਹਿਬ, ਉਹ ਦੂਰੀ ਸਮੁੰਦਰ, ਕੋਈ ਪਹਾੜ, ਕੋਈ ਚੀਜ਼ ਵੀ ਰਸਤੇ 'ਚ ਰੁਕਾਵਟ ਨਹੀਂ ਬਣ ਸਕਦੀ। ਉਹ ਜਿਹੜਾ ਅਣਡਿੱਠਾ ਮਾਖੀ ਹੈ, ਜਿਹੜਾ ਘੱਟ ਘੱਟ ਵਿੱਚ ਵੱਸਦਾ ਹੈ, ਸਤਿਗੁਰੂ ਕਹਿੰਦੇ ਜਿਵੇਂ ਉਸ ਗੋਤੇ ਨੇ ਕੀਰਤਨ ਸੁਣ ਲਿਆ, ਕਹਿਣ ਲੱਗੇ ਜਿਹੜਾ ਕਦੇ ਨਹੀਂ ਦਿਸਦਾ ਅਕਾਲ ਪੁਰਖ ਵਾਹਿਗੁਰੂ, ਜੇ ਸਤਿਗੁਰੂ ਜੀ ਦੇ ਚਰਨਾਂ 'ਚ ਧਿਆਨ ਜੋੜੋਗੇ, ਉਹ ਪ੍ਰਤੱਖ ਤੁਹਾਡੇ ਕੋਲ ਹੀ ਖਲੋਤਾ ਹੋਏਗਾ, ਉਹ ਦੂਰ ਨਹੀਂ ਖੁੰਦਾ। ਕਿਸੇ ਫਕੀਰ ਨੇ ਬਹੁਤ ਸੋਹਣੀਆਂ ਦੋ ਪੰਕਤੀਆਂ ਕਹੀਆਂ। ਉਹ ਕਹਿਣ ਲੱਗਾ, ਤੇਰੀ ਯਾਦ ਆਈ ਨਾਲ ਸੀ ਤੂੰ ਆਇਆ, ਪਰ ਕਿੰਨੀ ਦੇਰ ਬਾਅਦ ਤੂੰ ਇਹ ਭੇਤ ਜਣਾਇਆ। ਕਹਿੰਦੇ ਜਦੋਂ ਉਹਦੀ ਯਾਦ ਵਿੱਚ ਜੁੜਾਂਗੇ ਨਾ ਸਿਮਰਨ ਦੁਆਰਾ, ਅਤੇ ਜਦੋਂ ਵਾਹਿਗੁਰੂ ਕਹਿੰਦੇ ਹਾਂ ਉਹ ਕੋਲ ਹੀ ਖਲੋਤਾ ਹੁੰਦਾ ਏ, ਪਰ ਇਸ ਗੱਲ ਦਾ ਭੇਦ ਬਹੁਤ ਦੇਰ ਬਾਅਦ ਉਹ ਖੋਲ੍ਹਦਾ ਏ, ਕਿਉਂਕਿ ਅਸੀਂ ਆਪ ਨਹੀਂ ਅੰਦਰ ਆਉਂਦੇ ਸੀ। ਵਾਹਿਗੁਰੂ ਕਹਿੰਦੇ ਹਾਂ ਪਰ ਸਾਡਾ ਧਿਆਨ ਨਹੀਂ ਸਾਡੇ ਕੋਲ ਹੁੰਦਾ, ਇਹ ਕਿਧਰੇ ਬਾਹਰ ਗਿਆ ਹੁੰਦਾ ਏ, ਇਹਨੂੰ ਪਤਾ ਹੀ ਨਹੀਂ। ਇਹ ਕਹਿੰਦਾ ਵਾਹਿਗੁਰੂ ਕਹਿਣਾ ਸੀ ਕਹਿ ਲਿਆ, ਪਰ ਕਹਿੰਦੇ ਕਿਧਰੇ ਜਾ ਕੇ ਸਮਝ ਪਵੇਗੀ ਜਦੋਂ ਤੂੰ ਵਾਹਿਗੁਰੂ ਕਹਿੰਦਾ ਏ, ਸੱਚ ਮੁੱਚ ਵਾਹਿਗੁਰੂ ਜੀ ਖਾਤਰ ਨਾਚਰ ਖੁੰਦੇ ਨੇ, ਪਰ ਉਹਦੀ ਖਜੂਰੀ, ਉਹਦੀ ਨੇੜਤਾ ਮਹਿਸੂਸ ਕਦੋਂ ਹੋਏਗੇ? ਇੱਕ ਆਪਣੀ ਮਿਹਨਤ, ਦੂਜੀ ਉਹਦੀ ਰਹਿਮਤ, ਫਿਰ ਪਤਾ ਲੱਗੇਗਾ ਮਿਹਨਤ ਵੀ ਕੁਝ ਨਹੀਂ, ਕੇਵਲ ਰਹਿਮਤ ਹੀ ਰਹਿਮਤ ਏ ਉਹਦੀ। ਅਨੰਦ ਸਾਹਿਬ ਦੀ ਮੈਂ ਬੇਨਤੀ ਕਰ ਰਿਹਾ ਸਾਂ, ਮਹਾਰਾਜ ਕਹਿ ਰਹੇ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰ ਨਾ ਕਾਰਜ ਸਾਰੇ ਸਵਰ ਗਏ, ਜੇ ਤੂੰ ਮਨਾ ਵਾਹਿਗੁਰੂ ਕਹਿ ਉਹਦੇ ਨਾਲ ਨਾਲ ਰਵੇ। ਬੱਚਿਆਂ ਨੇ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਜਿਹੜਾ ਹਰ ਗੱਲ ਤੇਰੀ ਪੂਰੀ ਕਰਦਾ ਏ ਉਹਨੂੰ ਤੂੰ ਕਿਉਂ ਵਿਸਾਰਦੇ? ਬੱਚੇ ਨੇ ਸਭ ਤੋਂ ਪਿਆਰੇ ਸਾਨੂੰ, ਕੀ ਬੱਚੇ ਸਾਡੇ ਸਾਰੇ ਕੰਮ ਕਰਦੇ ਨੇ? ਕਲਪ ਜਾਂਦੇ ਹੋ ਵੀ ਇਹ ਆਖੇ ਲੱਗਦਾ, ਕਈ ਵਾਰਾਂ ਲੱਗਦਾ ਕਈ ਵਾਰਾਂ ਨਹੀਂ, ਸਾਡੇ ਮਾਪੇ ਸਾਥੋਂ। ਇਸੇ ਤਰ੍ਹਾਂ ਦੂਜੇ ਪਾਸੋਂ ਸੋਚ ਲਓ, ਮਾਪੇ ਕਿੰਨਾ ਨੇੜੇ ਨੇ ਬੱਚਿਆਂ ਦੇ, ਕੀ ਮਾਪੇ ਬੱਚਿਆਂ ਦੇ ਸਾਰੇ ਕੰਮਾਂ ਵਿੱਚ ਇਹ ਸਹਾਈ ਹੁੰਦੇ ਨੇ? ਕਦੇ ਖੋ ਹੀ ਨਹੀਂ ਸਕਦਾ ਪਿਆਰਿਓ, ਥੋੜ੍ਹੀਆਂ ਬਾਤੀਆਂ ਲੋੜਾਂ ਨੇ ਉੱਥੋਂ ਤੱਕ ਅਸੀਂ ਸੀਮਤ ਹਾਂ, ਪਰ ਸਤਿਗੁਰੂ ਕਹਿੰਦੇ ਰੱਬ ਤੇ ਉਹ ਜਿਹੜਾ ਤੇਰੀ ਹਰ ਗੱਲ ਪੂਰੀ ਕਰਨ ਨੂੰ ਤਿਆਰ ਹੈ, ਤੂੰ ਉਹਦੇ ਨੇੜੇ ਕਿਉਂ ਨਹੀਂ ਖੁੰਦਾ ਬਈ? ਜਿਹਨੇ ਤੇਰੇ ਕਾਰਜ ਸਵਾਰ ਨੇ ਉਹਨੂੰ ਤੂੰ ਭੁੱਲਦਾ? ਇਹਨਾਂ ਨੇ ਥੋੜ੍ਹਾ ਜਿਹਾ ਕੰਮ ਕਰਨੇ ਨੇ ਅਤੇ ਇਹਨਾਂ ਨੂੰ ਸਾਰੀ ਜ਼ਿੰਦਗੀ ਅਸੀਂ ਚੇਤਾ ਰੱਖਦੇ ਹਾਂ ਵੀ ਭੁੱਲ ਨਾ ਕਿਧਰੇ ਜਾਣ, ਘਰੋਂ ਬਾਹਰ ਜਾਣ ਕੇ ਕਦੇ ਚਿੱਠੀ ਕਦੇ ਫੋਨ 'ਤੇ ਘੜੀ ਮੁੜੀ ਪੁੱਛਦੇ ਹਾਂ, ਠੀਕ ਠਾਕ ਤਾਂ ਹੈ ਸਾਰਾ ਕੁਝ, ਪਿੱਛੇ ਅੰਦਰ ਵੱਸੇ ਨੇ ਜਿਵੇਂ ਦੁਨੀਆ। ਸਾਹਿਬ ਕਹਿੰਦੇ ਉਸੇ ਤਰ੍ਹਾਂ ਪਰਮਾਤਮਾ ਨੂੰ ਵਸਾਈਏ। ਗੁਰੂ ਸਵਾਰਿਓ, ਸਤਿਗੁਰੂ ਦੀਆਂ ਖੇਡਾਂ ਬਹੁਤ ਅਜੀਬ ਹਨ। ਕਹਿੰਦੇ ਕਹੇ ਨਾਨਕ ਮਨ ਮੇਰੇ ਤੂੰ ਸਦਾ ਰੱਖੋ ਹਰ ਨਾਲੇ, ਤੂੰ ਮਨਾ ਉਹਦੇ ਨਾਲ ਰਹੋ। ਮੈਂ ਕਿਸੇ ਦਿਨ ਫਿਰ ਬੇਨਤੀ ਕਰਾਂਗਾ, ਪਰ ਇੱਕ ਪੰਕਤੀ ਤੁਸੀਂ ਪੜ੍ਹਨਾ, ਸੰਗਣਾ ਨਹੀਂ, ਆਪਣੀ ਗਿਣਤੀ ਵਾ ਆਏ। ਸਤਿਗੁਰੂ ਜੀ ਕਹਿੰਦੇ ਜਦੋਂ ਨਾ ਇਸ ਗੱਲ 'ਤੇ ਜ਼ੋਰ ਨਾ ਲਾ ਆ ਜੇ ਭਈ ਵਾਹਿਗੁਰੂ ਸਾਡੀ ਅਰਦਾਸ ਨਹੀਂ ਸੁਣਦਾ, ਇਹਦੇ 'ਤੇ ਜ਼ੋਰ ਲਾ ਦਿਓ, ਮਨਾ ਤੂੰ ਨਹੀਂ ਸੁਣਦਾ ਮੇਰੀ। ਜਦੋਂ ਇਹ ਸੁਣੇਗਾ ਸਤਿਗੁਰੂ ਦੀ ਬਾਤ, ਉਹ ਤਾਂ ਤਿਆਰ ਖੜਾ ਏ, ਉਹ ਕੁਝ ਹੋਰ ਕਹਿੰਦਾ ਹੈ, ਸਾਡਾ ਮਨ ਕੁਝ ਹੋਰ ਸਮਝੀ ਜਾਂਦਾ ਹੈ। ਇਹਨੂੰ ਕਹੋ ਆਖੀਏ ਦੋ ਕੁ ਵਾਰੀ ਰਲ ਕੇ, ਫਿਰ ਸ਼ਬਦ ਦੇ ਅਰਥਾਂ ਦੇ ਕੋਲ ਆਵਾਂਗੇ। ਸਤਿਗੁਰੂ ਕਹਿੰਦੇ ਤੁਸੀਂ ਕਦੇ ਕਹਿੰਦੇ ਹੋ ਬੱਚਿਓ ਸੁਣੋ, ਮਿੱਤਰੋ ਸੁਣੋ, ਦੂਜਿਆਂ ਨੂੰ ਸੁਣਾਉਂਦੇ ਹੋ, ਇਹਨੂੰ ਸੁਣਾਓ ਜਿਹੜਾ ਅੰਦਰ ਸਾਨੂੰ ਰੱਬ ਤੋਂ ਦੂਰ ਕਰਦਾ ਹੈ। ਇਹਨੂੰ ਇੱਕ ਗੱਲ ਚੇਤਾ ਕਰੋ ਰੋਜ਼, ਕਿਹੜੀ ਕਹਿ? ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ। ਪੜ੍ਹੋ, ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ, ਸੁਣ ਇਹ ਪੁੱਛੇਗਾ ਕੀ ਸੁਣਾਉਣੀ ਹੈ ਸਾਨੂੰ ਗੱਲ ਬੜੇ ਪਿਆਰ ਨਾਲ ਕਹਿ ਰਹੇ ਹੋ, ਮਿੱਤਰ ਏ ਤੂੰ ਪਿਆਰਾ ਏ, ਅਤੇ ਇਹਨੂੰ ਫਿਰ ਦੱਸ ਦਿਆ ਜਿਸ ਤੈਨੂੰ ਕੀ ਸੁਣਾਉਣ ਆਏ। ਮਿਲ ਵੇਲਾ ਕਹਿ ਇਹ, ਮਿਲ ਵੇਲਾ ਹੈ ਇਹ, ਮਿਲ ਮਿਲ ਵੇਲਾ ਹੈ ਇਹ, ਮਿਲ ਵੇਲਾ ਹੈ ਇਹ, ਮਿਲ ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ, ਸੁਣ ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ, ਸੁਣ ਆਪਣੇ 'ਤੇ ਧਿਆਨ ਧਰ ਕੇ ਨਾ ਇੱਕ ਦੋ ਮਿੰਟ ਸਾਰੇ ਬੋਲੋ। ਬਹੁਤ ਚੰਗਾ ਕੀਤਾ ਤੁਸੀਂ ਸਾਰੇ ਰਲ ਕੇ ਬੋਲ। ਇਹ ਬੋਲਣ ਦਾ ਮਤਲਬ ਉਹਦੇ ਨਾਲ ਸਾਡਾ ਧਿਆਨ ਨੇੜੇ ਹੁੰਦਾ। ਹੁਣ ਇਸ ਮਨ ਨੂੰ ਨਾ ਇੱਕ ਦੋ ਮਿੰਟ ਆਖੋ, ਰਲ ਕੇ ਸੁਣਾਓ, ਵਾਹਿਗੁਰੂ 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 ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ, ਗੁਣ ਗਾ ਹੁਣ ਦੇਖੋ ਕਿਹੜੀ ਬਖਸ਼ਿਸ਼। ਜਦੋਂ ਇਹਨੂੰ ਪਿਆਰ ਨਾਲ ਮਨ ਨੂੰ ਕਿਹਾ ਹੈ ਅਤੇ ਇਹ ਮੰਨ ਗਿਆ ਸਾਡੀ ਗੱਲ, ਕਿੰਨੇ ਪਿਆਰ ਨਾਲ ਸਾਰੀ ਸੰਗਤ ਦੀ ਆਵਾਜ਼ ਮਿਲ ਕੇ ਸਾਡੇ ਸਾਰਿਆਂ ਦੇ ਕਾਰਜ ਹੁੰਦੇ ਨੇ, ਇੱਕ ਦੂਜੇ ਤੋਂ ਬਲ ਮਿਲਦਾ ਹੈ। ਇਕੱਲੇ ਕਹਾਂਗੇ ਹੋ ਸਕਦਾ ਤੰਗ ਕਰੇ, ਸੰਗਤੀ ਤੌਰ 'ਤੇ ਕਰਦੇ ਹਾਂ ਵਾਹਿਗੁਰੂ, ਇਹ ਮਦਦ ਕਰਦਾ ਸਾਡੀ, ਇੱਕ ਦੂਸਰੇ ਤੋਂ ਸਹਿਜ ਸਬਾਇਕ ਹੋ ਗਏ। ਬਸ ਇਹ ਕਹਾਣੀ ਹੈ। ਜਦੋਂ ਆਪਾਂ ਗੁਰਬਾਣੀ ਗਾਉਂਦੇ ਸਿਮਰਨ ਕਰਨਾ, ਬਾਹਰ ਦਾ ਸਾਰੀਆਂ ਫਿਕਰ ਜੋੜੇ ਲਾਉਂਦੇ ਹੋ ਅਤੇ ਉਹਦੇ ਨਾਲ ਹੀ ਲਾ ਕੇ ਆ ਗਏ ਵੀ ਆਹ ਸਮਾਂ ਮੈਂ ਖਾਲੀ ਰਹਿਣਾ ਬਿਲਕੁਲ, ਨਾ ਕੋਈ ਮੇਰਾ ਕਹਿ ਅਤੇ ਨਾ ਮੈਂ ਕਿਸੇ ਦਾ, ਫਿਰ ਇਹ ਗੁਰਬਾਣੀ ਦੇ ਅਰਥ ਆਨੰਦ ਕੁਝ ਹੋਰ ਤਰੀਕੇ ਨਾਲ ਸਤਿਗੁਰੂ ਦੇਣਗੇ। ਅਤੇ ਪਰ ਇਹ ਮਨ ਇਹ ਕਦੇ ਆਖੇ ਲੱਗਦਾ ਕਦੇ ਨਹੀਂ, ਜਿਵੇਂ ਨਿਆਣਾ ਕਈ ਵਾਰਾਂ ਜਿੱਦ ਕਰਦਾ, ਕਈ ਵਾਰਾਂ ਝੜਕਣਾ ਪੈਂਦਾ ਅਤੇ ਕਈ ਵਾਰਾਂ ਪਿਆਰ ਨਾਲ, ਜਿਵੇਂ ਵੀ ਮੰਨੇ ਇਸ ਮਨ ਤੋਂ ਵਾਹਿਗੁਰੂ ਅਖਵਾਉਣਾ ਅਤੇ ਉਹਦੀ ਨੇੜਤਾ ਕਰਨੀ। ਅੱਜ ਲੜੀਵਾਰ ਜਿਹੜੀ ਵਿਚਾਰ ਹੈ ਉਹਦੇ ਵਿੱਚ ਤੁਹਾਨੂੰ ਗੁਰੂ ਅਮਰਦਾਸ ਪਿਤਾ ਜੀ ਬਖਸ਼ਿਸ਼ ਕਰ ਰਹੇ ਨੇ। ਇਹ ਰਾਗ ਦਾ ਨਾਮ ਹੀ ਸੋਈ ਹੈ, ਸੋਈ, ਅਤੇ ਸਤਿਗੁਰੂ ਜੀ ਨਾ ਬਹੁਤਾ ਸ਼ਬਦ ਇਹਦੇ 'ਚ ਸੂਹ ਵੀ ਏ, ਸੂਹ ਆ, ਇਸ ਤਰ੍ਹਾਂ ਦੇ ਵਰਤੇ ਨੇ। ਇਹ ਪ੍ਰਤੀਕ ਹੁੰਦੇ ਗੁਰਬਾਣੀ 'ਚ, ਕਹਿੰਦੇ ਸੂਹ ਵੀ ਏ ਸੂਹ ਆ, ਸਭ ਸੰਸਾਰ ਹੈ ਜਿਨ ਦੁਰਮ ਦੂਜਾ ਭਾਉ। ਸੂਹ ਆ ਰੰਗ, ਇੱਕ ਲਾਲ ਰੰਗ ਮਜੀਠ ਦਾ, ਸੂਹੇ ਦਾ ਮਤਲਬ ਰੱਬ ਨੂੰ ਛੱਡ ਕੇ ਜਿੰਨੀਆਂ ਵੀ ਹੋਰ ਮਤ ਕੰਮ ਕਰਦੀ ਦੇਖਦੀ ਤੱਕਦੀ ਮਾਇਆ ਦੇ ਰੰਗ, ਇਹਦੀ ਤੁਲਨਾ ਸੂਹੇ ਰੰਗ ਨਾਲ ਕੀਤੀ ਹੈ, ਅਤੇ ਨਾਮ ਦੀ ਤੁਲਨਾ ਪੱਕੇ ਰੰਗ ਮਜੀਠ ਨਾਲ ਕੀਤੀ ਹੈ। ਮਹਾਰਾਜ ਕਹਿੰਦੇ ਆਹ ਜਿਹੜੇ ਰੰਗਾਂ ਨੂੰ ਵੇਖ ਕੇ ਆਪਾਂ ਡੋਲ ਜਾਂਦੇ ਹਾਂ ਨਾ, ਰੰਗ ਦਾ ਮਤਲਬ ਇਹ ਨਹੀਂ ਹੁੰਦਾ ਚਿੱਟਾ ਕਾਲਾ ਪੀਲਾ ਨਾਲ ਨੀਲਾ ਖੱਟਾ ਕੇਸਰੀ, ਨਹੀਂ, ਰੰਗ ਦਾ ਮਤਲਬ ਕਿ ਕੋਈ ਘਰ ਵੇਖ ਲਿਆ ਅੰਦਰ ਕਹਿੰਦਾ ਵੀ ਵਾਹ ਘਰ ਤਾਂ ਇਸ ਤਰ੍ਹਾਂ ਦਾ ਹੀ ਚਾਹੀਦਾ, ਕੋਈ ਕੱਪੜਾ ਵੇਖ ਲਿਆ ਤਾਂ, ਗੱਡੀ ਵੇਖ ਲਈ ਤਾਂ, ਦੁਨੀਆ ਨੂੰ ਨੱਚਦੇ ਟੱਪਦੇ ਵੇਖ ਲਿਆ ਵੀ ਮੈਂ ਵੀ ਨੱਚਾਂ, ਉਹ ਰੰਗਾਂ ਦੀ ਗੱਲ ਹੁੰਦੀ ਵੀ ਉਹ ਰੰਗ ਸਾਰੇ। ਸਤਿਗੁਰੂ ਜੀ ਕਹਿੰਦੇ ਖਿਨ ਮੈਂ ਝੂਠ ਸਭ ਬਿਨ ਸਜਾਏ ਜੋ ਟਿਕੇ ਨਾ ਬਿਰਖ ਕੇ ਛਾਓ। ਜਿਵੇਂ ਦਰੱਖਤ ਦੀ ਛਾਂ ਖਲੋਤੀ ਹੈ ਤੁਹਾਨੂੰ ਲੱਗਦੀ ਚੰਗੇ, ਪਰ ਉਹ ਟਿਕਦੀ ਥੋੜ੍ਹਾ ਹੌਲੀ ਹੌਲੀ, ਜਿਉਂ ਜਿਉਂ ਸੂਰਜ ਉੱਪਰ ਹੁੰਦਾ ਤੁਰਦੀ ਤੁਰਦੀ ਪਿਆਰੇ ਉਹ ਕਦੇ ਮੇਟੀ ਜਾਂਦੀ ਹੈ, ਕਦੇ ਪੁਰਸ਼ਾਵਾਂ ਵੱਡਾ ਕਦੇ ਛੋਟਾ। ਇਸੇ ਤਰ੍ਹਾਂ ਇਹ ਜਿਹੜੀ ਮਾਇਆ ਦੀ ਪਕੜ ਦੁਨੀਆ ਹੈ ਇਹ ਕਿਸੇ ਦੇ ਕੋਲ ਰੁਕਦੀ ਨਹੀਂ, ਇਸ ਪਰਛਾਵੇਂ ਦੀ ਤਰ੍ਹਾਂ ਇਹਨੇ ਤੁਰ ਜਾਣਾ, ਪਤਾ ਵੀ ਨਹੀਂ ਲੱਗਣਾ ਇਹ ਕਿੱਧਰ ਨੂੰ ਚਲਾ ਗਿਆ, ਇਹ ਝੂਠ ਹੈ, ਇਹਨੇ ਖਤਮ ਹੋਣਾ ਹੀ ਹੋਣਾ ਹੈ। ਗੁਰਮੁਖ ਲਾਲ ਉਹ ਲਾਲ ਹੈ ਜੋ ਰੰਗ ਮਜੀਠ ਸਚੜਾਓ। ਕਹਿੰਦੇ ਜਿਹੜਾ ਆ ਸਤਿਗੁਰੂ ਦੇ ਸਨਮੁੱਖ ਹੋ ਕੇ ਆ ਵਾਹਿਗੁਰੂ ਵਾਹਿਗੁਰੂ ਆਪ ਜੀਆਂ ਨੇ ਕਿਹਾ ਹੈ, ਕਿਰਪਾ ਕੀਤੀ ਹੈ, ਸਾਹਿਬ ਕਹਿੰਦੇ ਇਹ ਹੈ ਨਾਮ, ਇਹ ਐਖੋ ਜੀ ਆਤਮਾ ਨੂੰ ਮਜੀਠ ਦਾ ਰੰਗ ਚੜ੍ਹਾਏਗਾ, ਸੱਚਾ ਰੰਗ। ਇਸ ਰੰਗ ਦੀ ਸਿਫਤ ਹੈ ਇਹ ਕੀ ਕਰੇਗਾ ਰੰਗ, ਨਾਮ ਹੈ ਨਾ, ਜਿਵੇਂ ਕੋਈ ਜਪਦਾ ਅਤੇ ਚੰਗਾ ਲੱਗੇ ਮੈਂ ਵੀ ਜਪਾਂ, ਇਹ ਰੰਗ ਵੇਖਿਆ ਕਰੀਏ, ਸਾਨੂੰ ਹੁਕਮ ਹੈ ਇਹ ਰੰਗ ਵੇਖਣ ਦਾ, ਸੰਗਤ ਟਿਕੀ ਹੋਈ ਦੇ ਦਰਸ਼ਨ ਕਰਨੇ। ਪਿਆਰਿਓ ਵਾਹਿਗੁਰੂ ਵਾਹਿਗੁਰੂ ਕਹਿਣ ਵਾਲਿਆਂ ਦੇ ਮਹਾਰਾਜ ਜੀ ਦੇ ਦਰਸ਼ਨ ਸਤਿਗੁਰੂ ਕਹਿੰਦੇ ਨੇ ਇਹ ਜਦੋਂ ਨਾ ਗੁਰੂ ਦੇ ਸਨਮੁੱਖ ਹੋ ਕੇ ਕਰੀਏ ਹੁੰਦਾ ਕੀ ਹੈ, ਉਲਟੀ ਸ਼ਕਤ ਸਿਵੈ ਘਰ ਆਏ। ਸ਼ਿਵੇ ਦਾ ਅਰਥ ਕਲਿਆਣ ਸਰੂਪ ਪਰਮਾਤਮਾ, ਸ਼ਕਤ ਦਾ ਅਰਥ ਸ਼ਕਤੀ ਮਾਇਆ, ਜਿਹੜੀ ਸੁਰਤੀ ਸਦਾ ਦੁਨੀਆ ਵੱਲ ਰਹਿੰਦੀ ਸੀ ਨਾ, ਜਦੋਂ ਆਪਾਂ ਸਤਿਗੁਰੂ ਕੋਲ ਆਵਾਂਗੇ ਨਾਮ ਜਪਾਂਗੇ ਉਧਰੋਂ ਉਲਟ ਕੇ ਸਾਰੀ ਦੀ ਸਾਰੇ ਇਹ ਪਰਮਾਤਮਾ ਦੇ ਕੋਲ ਆਉਣੀ ਸ਼ੁਰੂ ਹੋ ਜਾਏਗੀ। ਸ਼ਕਤੀ ਤਾਂ ਉਹ ਹੀ ਹੈ ਜਿਹੜੀ ਬਾਹਰ ਨੂੰ ਲੈ ਕੇ ਜਾਂਦੀ ਸੀ, ਹੁਣ ਅੰਦਰ ਲਿਆਉਣ ਲਈ ਸਹਾਇਕ ਹੋ ਜਾਏਗੀ। ਸਤਿਗੁਰੂ ਜੀ ਦੇ ਬਚਨ ਨੇ ਪਿਆਰਿਓ ਕਹਿੰਦੇ ਜਦੋਂ ਧਿਆਨ ਅੰਦਰ ਨੂੰ ਆਇਆ ਉਦੋਂ ਫਿਰ ਅੰਦਰ ਖਰ ਅੰਮ੍ਰਿਤ ਮਨ ਵਸਿਆ ਖਰ ਅੰਮ੍ਰਿਤ ਨਾਓ, ਨਾਮ ਅੰਦਰ ਵਸੇਗਾ, ਹਰੀ ਅੰਮ੍ਰਿਤ ਅੰਦਰ ਵਸੇਗਾ। ਹੁਣ ਤਾਂ ਫਿਕਰ ਵੱਸਦੇ ਨੇ ਨਾ, ਤੁਸੀਂ ਕਦੇ ਵੇਖ ਲਓ ਬਾਹਰ ਵੇਖੀ ਜਾਓ ਲੋਕਾਂ ਵੱਲ ਉਹਨਾਂ ਦੀਆਂ ਗੱਲਾਂ, ਅਤੇ ਸ਼ਾਮ ਨੂੰ ਕਹੋਗੇ ਥੱਕ ਗਏ ਆ ਹੁਣ ਅੱਖਾਂ ਮੀਟਣ ਨੂੰ ਜੀ ਕਰਦਾ। ਹੁੰਦਾ ਰੋਜ਼ ਕਦੇ ਵੇਖ ਲੈਣਾ, ਜੋ ਗੁਰਬਾਣੀ ਕਹਿੰਦੀ ਉਹ ਕਹਾਵਤਾਂ ਨਹੀਂ, ਉਹਨੂੰ ਉਸੇ ਦਿਨ ਹੀ ਖੁਣੀ ਜਾ ਕੇ ਵੇਖ ਲੈਣਾ। ਅਤੇ ਪਰ ਅਸੀਂ ਉਹ ਮਾੜੇ ਕੰਮ ਦਾ ਤਜਰਬਾ ਕਾਹਨੂੰ ਕਰਨਾ, ਉਹ ਤਾਂ ਵੈਸੇ ਹੀ ਮਛੇਰਾ ਖੋ ਰਿਹਾ ਏ। ਪਰ ਸਤਿਗੁਰੂ ਜੀ ਦਾ ਬਚਨ ਮੈਂ ਬੇਨਤੀ ਇਹ ਕਰਨ ਲੱਗਾ ਸੀ ਪਿਆਰਿਓ, ਜਦੋਂ ਨਾਮ ਜਪਾਂਗੇ ਸਤਿਗੁਰੂ ਵੱਲ ਧਿਆਨ ਆਏਗਾ ਫਿਰ ਕੀ ਹੋਏਗਾ। ਸਤਿਗੁਰੂ ਕਹਿੰਦੇ ਫਿਰ ਫਿਕਰ ਅਤੇ ਚਿੰਤਾ ਥਕਾਵਟ ਨਹੀਂ, ਫਿਰ ਤਾਂ ਉਹ ਪਹਿਲੀ ਚਿੰਤਾ ਵੀ ਮਿਟੇਗੀ, ਫਿਕਰ ਮਿਟਣਗੇ ਅਤੇ ਅੰਦਰ ਲੱਗੇਗਾ ਕੋਈ ਅੰਮ੍ਰਿਤ ਵਰ ਰਿਹਾ ਹੈ। ਫਿਰ ਥਕਾਵਟ ਨਹੀਂ, ਥਕਾਵਟ ਲਵੇਗੀ ਹੋਏਗੀ ਨਹੀਂ, ਲੈ ਜਾਏਗੀ ਖੋਲ ਇਹ ਫੁੱਲ। ਪ੍ਰੋਫੈਸਰ ਪੂਰਨ ਸਿੰਘ ਲਿਖਦਾ ਹੈ ਜਦੋਂ ਕਿਸੇ ਗੁਰਮੁਖ ਪਵਿੱਤਰ ਆਤਮਾ ਕੋਲ ਤੁਸੀਂ ਬਹਿ ਜਾਓ, ਉਹ ਗੱਲਾਂ ਲੋਕਾਂ ਦੀਆਂ ਨਾ ਕਰਦਾ ਹੋਵੇ, ਪਰਮੇਸ਼ਰ ਦੀ ਬਾਤ ਕਰੇ ਜਾਂ ਉਹ ਅਭਿਆਸ ਕਰੇ, ਕਹਿੰਦੇ ਤੁਸੀਂ ਕੁਝ ਸਮਾਂ ਬੈਠ ਕੇ ਵਾਪਸ ਮੁੜੋਗੇ, ਤੁਸੀਂ ਖੁਦ ਮਹਿਸੂਸ ਕਰੋਗੇ ਵੀ ਜਿਵੇਂ ਤੁਹਾਡੇ ਸਿਰ ਤੋਂ ਨਾ ਕਈ ਪੰਡਾਂ ਭਾਰ ਲੈ ਗਿਆ ਹੈ। ਹੌਲੇ ਫੁੱਲ ਅਤੇ ਮਹਾਰਾਜ ਜੀ ਕੋਲ ਜਦੋਂ ਅਸੀਂ ਬੈਠਾਂਗੇ ਧਿਆਨ ਜੋੜ ਕੇ ਵਾਪਸੀ, ਸਤਿਗੁਰੂ ਜੀ ਇਹ ਕਲਾ ਦਿਖਾਉਣਗੇ ਵੀ ਕੋਈ ਬੋਝ ਨਹੀਂ, ਜਿਵੇਂ ਕੋਈ ਭਾਰ ਲੈ ਗਿਆ। ਬੋਝ ਭਾਰ ਕੀ ਆਉਣ ਵਾਲੇ ਸਮੇਂ 'ਚ ਬੇਨਤੀ ਕਰਾਂਗਾ, ਬੋਝ ਕਹਿਣੀ ਬੰਦੇ ਨੇ ਖੁਦ ਹੀ ਆਪਣੇ ਅੰਦਰ ਹਵਾ ਨੂੰ ਖਿਆਲ ਨੂੰ ਪਕੜਿਆ ਹੋਇਆ, ਉਹ ਬੋਝ ਬਣ ਜਾਂਦਾ ਹੈ। ਜ਼ਿਆਦਾ ਸੋਚਦਾ ਕਿਸੇ ਗੱਲ ਨੂੰ ਬੋਝ ਬਣ ਗਿਆ, ਇਹ ਲੈਂਦਾ ਹੀ ਨਹੀਂ, ਕਿਸੇ ਨੇ ਪੰਡ 'ਤੇ ਰੱਖੀ ਨਹੀਂ, ਇੱਕ ਸੋਚ ਹੈ। ਸਤਿਗੁਰੂ ਕਿਰਪਾ ਕਰਨ। ਮਹਾਰਾਜ ਕਹਿੰਦੇ ਨਾਨਕ ਬਲਕਾਰੀ ਗੁਰ ਆਪਣੇ ਜਿੱਤ ਮਿਲਿਆ ਹਰ ਗੁਣ ਗਾਓ। ਸਤਿਗੁਰਾਂ ਦੇ ਬਚਨ ਨੇ ਭਾਈ ਆਪਣੇ ਸਤਿਗੁਰੂ ਤੋਂ ਬਲਕਾਰ ਸਦਕੇ ਜਾਈਏ, ਜਿਨ੍ਹਾਂ ਨੂੰ ਮਿਲ ਕੇ ਵਾਹਿਗੁਰੂ ਜੀ ਦੇ ਗੁਣ ਗਾਏ ਜਾਂਦੇ ਹਨ, ਸਤਿਗੁਰੂ ਸਾਨੂੰ ਸਾਥੋਂ ਗੁਣ ਗਵਾਉਂਦੇ ਹਨ। ਅਤੇ ਆਓ ਪਿਆਰਿਓ ਆਪਾਂ ਯਤਨ ਕਰੀਏ ਜਿਹੜਾ ਸਤਿਗੁਰੂ ਦੇ ਨੇੜੇ ਹੋਣਾ ਆਪਾਂ, ਬਸ ਹੋਰ ਸਾਡੀ ਮੰਜ਼ਿਲ ਕੋਈ ਨਹੀਂ, ਮਨੋਰਥ ਕੋਈ ਨਹੀਂ, ਉਹਦੇ ਨੇੜੇ ਹੋ ਗਏ ਸਾਰਾ ਕੁਝ ਹੀ ਆਪੇ ਹੋ ਗਿਆ। ਨੇੜੇ ਖੋਈਦਾ ਇਸੇ ਤਰ੍ਹਾਂ ਨਾਮ ਜਪਦਿਆਂ, ਉਹਦੀਆਂ ਉਹ ਗੱਲਾਂ ਕਰਨੀਆਂ ਅਤੇ ਸੁਣਨੀਆਂ ਜਿਹੜੀ ਸਾਡੇ ਧਿਆਨ ਨੂੰ ਉਹਦੇ ਨੇੜੇ ਕਰਨ, ਉਹਨਾਂ ਤੋਂ ਬਚਣਾ ਜਿਹੜੀਆਂ ਦੂਰ ਕਰਨ। ਸਤਿਗੁਰੂ ਕੋਲ ਅਰਦਾਸ ਜਿਵੇਂ ਪਹਿਲਾਂ ਕੀਤੀ ਜੇ, ਇੱਕ ਵਾਰ ਫਿਰ ਕਰਕੇ ਆਨੰਦ ਸਾਹਿਬ ਆਪਾਂ ਪੜ੍ਹਾਂਗੇ। ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ, ਗੁਣ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ, ਗੁਣ ਇੰਨੇ ਬਚਨ ਪ੍ਰਵਾਨ ਕਰਨੇ, ਖੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਗਲੇ ਸਲੋਕ ਦੇ ਵਿਚਾਰ ਕੱਲ੍ਹ ਦੇ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਕਰਾਂਗੇ। ਵੈਸੇ ਦੱਸਿਆ ਦੁਪਹਿਰੇ ਵੀ 11:20 ਅਤੇ ਕਥਾ ਦਾ ਸਮਾਂ ਹੁੰਦਾ ਅਤੇ ਸ਼ਾਮ ਨੂੰ ਤਾਂ ਕਹੀਏ 7:20 ਤੋਂ ਦਰਸ਼ਨ ਕਰਾਂਗੇ। ਆਪ ਜੀ ਨੇ ਵੀ ਸਮਾਂ ਕੱਢਣਾ। ਫਤਿਹ ਬੁਲਾਓ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।